इस थर रोव है रोज इता किछु ना हो गई लिखिया तुर संजोग वज भागी मेरा प्रभ मिल ता उतर है सब बियोग नानक कौ प्रभ राख ले मेरे साहिब बंदी मोच अतिक होवे साध संग बिन सह सबे सोच नानक कौ प्रभ राख ले मेरे साहिब बंदी मोच अतिक होवे साध संग बिन सह सबे सोच वाहे गुरु जी का खालसा वाहे गुरु जी की फतेह। परम सम्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर सुबाई मान खोए बैठे गुरु सवारे सत संगी जनों सतगुरु जी दे पावन पवित्र अमृत बचन गुरबाणी कीर्तन आप जी ने गुरु सवारियां पासों सरवण कीता है। सतगुरु जी दे पवित्र बचन अतक दे मिखी नींदा पाठ गुरु कृपा नाल आप जी ने सरवण कीता है। आओ सतगुरु गुरु पंचम पातशाह महाराज जी दे चरणा विच बेनती करिए। सतगुरु आप कृपा करके विच वरतो और अपने अमृत बचन दी विचार प्रेम भावना नाल आप ही करा लो बड़े प्यार अदब दे नाल उच्चारण करो जी सतनाम श्री वाहे गुरु जी करो बख्शिश कोई भी रचना गुरु बख्शे नाम तो वांझी ना रहे फिर उच्चारण करो जी सतनाम श्री वाहे गुरु जी। सतगुरु गुरु पंचम पातशाह महाराज जी ने अज दे इस पावन पवित्र अमृत बचन दे अंदर जो बख्शिश कीती है हजूर कृपा पे कर देने ये पहली गल ए के कत्ते दा महीना आरंभ होया है ते जेड़े कर्म तू अपनी जिंदगी दे अंदर करना पे इन्ना कीते हुए कर्मां दा फल भी तैनू भुगतना पैना है ते ए अपनी जबान तो कदी भी किसे ते दोष ना ला कि कर्म मैं करा ते फल कोई होर भुगते। साहब ने दूसरा बचन कीता कहन लगे जदो मनुख परमेश्वर दे चरणा तो टुट जाए मालक दे चरणा तो बेमुख हो जाए परमेश्वर तो टुटना ही सारे दुखां नू आवाज देनी है। धन गुरु अर्जुन साहब कहिंदे ने जिस मनुख दा अंदर परमेश्वर तो दूर हो गया, बेमुख हो गया, उस दे अंदर नू परमेश्वर दे चरणा विच जुड़न तो बिना कदी टिका है। साहिब धन गुरु ग्रंथ साहिब जी दी अमृत गुरबाणी ने एक गल सानू वार वार ए दृढ़ कराई है परम फिलासफी दे संबंधी, कि जो कुछ तू करना पै वो कुछ तैनू अपनी जिंदगी विच कमाना पैना है, भोगना पैना है। पर कर्म करदिया एक गलो सुचेत रही, लम्मी नजर रख के कर्म करी कि वो काम ना करी जिदे नाल मालक दी दरगाह दे विच जा के तू अपने आप नू शर्मसार महसूस करे। साहिब धन गुरु ग्रंथ साहिब जी दे अमृत बचन, मनुख जदो भी कर्म करदा है कई वारी तां ओ कर्म जो साईं ने वरजे ने उन्हां नू करेगा, फिर उस कर्म नू करके भी मालक ते दोष देन दा यतन करदा है। ऐ भाई साहिब भाई वीर सिंह होरां ने बहुत सोहनी एक उदाहरण दित्ती, कहिंदे ने कि जमीन दे विचों अंगूरां दी वेल पैदा हुई है, ते उस वेल नू बड़े मिठे कीमती अंगूर लगे, ते वो अंगूर मेरे मालक ने तैनू इस करके दिते ने, तू इस धरती ते आए हैं, जितनिया भी सहूलतां मालक ने सानू दित्तियां ने, चाहे पवन है, चाहे पानी है, चाहे आपां जल पीने आ, परिवार विच रहने आ, आखिर इस सहूलत का कोई मतलब तो होवेगा ना। जे सोहना शरीर दिता, एक नौकर घर विच कोई रख दे, जां सरकार दे घर विच कोई नौकर रहिंदा है, ते कई वारी गवर्नमेंट उस नौकर नू अपने वल्लों सहूलतां देगी, उहदे शरीर नू कोई रोग लगदा है उहदा इलाज कराएगी, उहनू रहण वास्ते मकान दिता जाएगा। ते जेकर कोई पुछ लै भी की कारण कि सरकार जां गवर्नमेंट जां मालक इस नौकर दी इन्नी हिफाजत क्यों करदी पई है, ते अगो उत्तर मिलेगा आखिर यह भी तो कोई ना कोई कर्म उन्हां दी खातर करदा ही है ना, सहूलत तां दित्ती इह उन्हां दे कार्ज सवारदा है। साहिब धन गुरु नानक साहिब जी ने कृपा करके एक बचन किया, कहन लगे जे मालक ने तैनू अठा पैरां विच चार पैर रात दित्ती है, जिस रात तू थकिया टुटिया विश्राम करना है, मालक ने तैनू वख वख रुत्तां दित्तियां ने, उस तों बाद तैनू उस मालक ने साह लैण लई पवन दित्ती, रहण लई धरती दित्ती, पीण लई पानी दित्ता, इन्नियां सहूलतां दे के तेरे तो कोई ना कोई आस तां कीती जा सकदी है, जिन्हें इन्ना कुछ दित्ता उहदा कारण की। साहिब सच्चे पातशाह जी ने कहा, कहन लगे बस इको तेरे तो आस है, हवा दा तू आनंद माण, पानी नाल तैनू जिंदगी मिलेगी, धरती विचों तैनू अनेकां तरह दे कीमती खान नू पदार्थ मिलणगे, पर तेरे तो इको आस के इस धरती ते रह के तू अपनी जिंदगी विच धर्म कमा ले। साहिब ने अमृत बचन कहन लगे राती रुती थिती वार पवन पानी अग्नि पाताल, ते महाराज फिर कहन लगे तिस विच धरती थाप रखी धर्मशाल। धर्मशाल दा अर्थ ही है कि जिथे बैठ के धर्म कमाया जाए। ते जे कोई पुछे धर्म की, ध्यान दिया जे धन गुरु नानक साहिब दे अमृत बचन आप पढ़ दे। मैं थोड़ा जे अर्ज पहला करनी चाहना वा कि कर्म आपां करिए ते जदो फल मिले ते दूजे नू दोष ना दईए। साहिब कहिंदे ने पहली गल ए कि धरती तैनू धर्म कमाण लई मिली, हुण सवाल पैदा होया भी किहड़ा धर्म कमाणा। ते धन गुरु नानक साहिब जी ने एक अमृत बचन कह कहन लगे योग शब्दंग ज्ञान शब्दंग वेद शब्दंग ब्राह्मण है, खत्री शब्दंग सूर शब्दंग शूदर शब्दंग प्राकृत है। इत्थे शब्द का अर्थ सिमरन नहीं, इत्थे शब्द का अर्थ गुरु शब्द नहीं, इत्थे शब्द का अर्थ गुरमुख विद्वान करते ने धर्म। योग शब्दंग ज्ञान शब्दंग वेद शब्दंग ब्राह्मण है, योगी ने अपनी जिंदगी का यह धर्म यह निशाना मिथ लिया भी मैं वध तो वध ज्ञान हासिल करना चाहे अंतरीब हो चाहे बाहरी हो। कहने जे कि तुसी ब्राह्मण कोल बैठो तो उन्हें जिंदगी का केवल इको धर्म बनाया कि मैं वेदां का पठन पाठन करना लोगों नू सिर्फ वेदां मुताबक सिक्ख्या देनी। जे खत्री नू पुछो उन्हें एक गल दृढ़ करा दिती तेरा धर्म केवल लड़ के मर जाना है बस मर गया तू मुकत। जे शूद्र है कह लगे तेरा काम ना वेद पढ़ना ना योग साधना ना तू मैदाने जंग भी जाना है तेरा कर्म यही है कि बाकी जेड़े तीन उच्चे ने उन्हां दी तू सेवा करनी। धर्म है तद साहब गुरु नानक देव जी नू पुछिए दाता कि केवल ए योग साधना राही रिधियां सिद्धियां यही इन्हां दा धर्म है कि वेदां दा पठन पाठन करके लोगों तक सिक्ख्या पहुंचाणी इन्हां दी मंजिल यही है। ते जेड़े लोग कहिंदे ने तू लड़ के केवल खत्री मर जा तेरा धर्म यह वे ते जेड़े कहिंदे ने शूदर तेरा काम केवल झाड़ू मारना कूड़ा ढोना की इहदी जिंदगी दा मकसद यही धर्म है। मेरे साहब ने फिर धर्म की व्याख्या करदिया क्या कह लगे जेड़े धर्म की मैं गल करना साहब गुरु नानक देव जी कहिंदे ने जेकर अपनी जिंदगी विच कोई मनुख उस धर्म नूं कमा ले मेरे साहब कहिंदे ने उहदे चरणां दी खाक मैं अपने मस्तक ते लाण नूं तैयार। वो धर्म केड़ा जिहड़ा साहब ने कहा राती रुती थित्ती वार पवन पाणी अग्नि पाताल तिस विच धरती थाप रखी धर्म साल वो धर्म केड़ा। साहब कहन लगे जोग शगदम जोग शब्दम ज्ञान शब्दम वेद शब्दम ब्राह्मण है खत्री शब्दन सूर्य शब्दन शूदर शब्दन प्राकृत है सर्व शब्दन एक शब्दन जे को जाने पेओ। कहने सारे धर्म यू कह ले केवल एक नाम नू कमाना ही धर्म है ते जेड़ा नाम कमान दे भेद नू समझ जाए सर्व शब्दन एक शब्दन जे को जाने पेओ नानक ताका दास है सोई निरंजन देव। खैर जेड़ी अर्ज मैं कर लगा भाई वीर सिंह कहिंदे ने धरती मालक ने दिती इहदे विच कीमती फल तैनू मालक ने दिते अंगूर दिते संतरे दिते। हुण एक मनुख होवे जिहड़ा अंगूर नू तोड़ के फल नू खांदा है ते उस अंगूर तो बनी हुई शूगर खंड भी डिगे हुए मनुख नू सहारा दिंदी है ते दूजा बंदा उस अंगूरां नू तोड़ के मत विच रख के उहनू तरका के उहदे विचों शराब कढे ते शराब पी के बुगलियां मार के लोकां नू गालां कढ किसे नू कबोल बोल ते परत के सवेरे उठ के कह भी कसूर मेरा कोई नहीं आ अंगूरां दियां वेलां नू पट दिओ इस अंगूरां करके तां सारा पुवाड़ा पे। साहब कहन लगे रब ने केवल तैनू फल दिते ने हुण इहनू खराब करके शराब बनाया अंगूर दा दोष नहीं दोष तेरा अपने जिन्हें दी दुरवरतों की। कतक कर्म कमावने दोष ना काहू जोग। भाई साहब ने उत्थे बड़े सोहने बचन कह कहन लगे दाखां अते अंगूरी शीशे कुदरत आप बनाए रब ने तेनू दितियां ए दातां दाखां अते अंगूरी शीशे कुदरत आप बनाए मिठे ते स्वादी रस भर भर वेलां गल लटकाए तू तोड़ मत विच पाए रख रख के तरकाए दुख देवे दारू उस विचों तू हन आप चुवाए दारू तू ओदे विचों बनाया उन्ने ता केवल तेनू एक मिठा रस दिता सी। साहब कहिंदे ने जेड़े कर्म आपां करने हैं उस कर्म का फल तो आखिर वधनी पेगा। साहब धन गुरु नानक देव सच्चे पातशाह यही कारण उन्होंने अमृत बचन कहे कहने जदों तू कर्म माड़े करना दूजे ते दोष ना दे पर एक मनुख की बिरती है गुरमुखो। धन गुरु ग्रंथ साहब ने बचन कहे कहने जदों बंदा अपनी जिंदगी विच विचरदा है ना जे किते कोई चंगा काम ओदी जिंदगी विच हो जाए ते उन्हें हर थां ते दावा करना इस काम नूं मैं कीता ते जिदन रब ना करे उहदा कीता होया काम बिगड़ जाए बिगड़ पै जाए उदों कदी भी बंदा अपने कीते हुए काम की गलती स्वीकार नहीं करता वह हमेशा उस कीते हुए काम नूं दूजे ते दोष लाएगा। साहब कहिंदे ने कर्म तू करे ते दोष दूजे ते। साहब दे अमृत बचना विच आपां पढ़ने आ जदों मनमुख बिरती वाला कर्म करदा वह कहिंदा हम किया हम करेंगे हम मूर्ख गवार पर जदों काम बिगड़ जाए फिर दूजे ते दोष ते गुरु ग्रंथ साहिब कहिंदे ने ददा दोष ना देऊं किसे किसे दूजे ते दोष ना मड़ी दोष कर्मा अपने आ जो मैं किया सो मैं पाया दोष ना दीजे अवर जना धन गुरु ग्रंथ साहिब सच्चे पातशाह कहन लगे दोष ना दीजे ताहूं लोग किसे दूजे लंघ दे जांदे ते दोष ना मर दे कहन लगे जो कमावन सोई भोग जो कुछ तू कमाया ओ तू ओ पर नालिक जेड़ी कृपा कीती धन गुरु ग्रंथ साहिब दी बाणी ने कि ओ कर्म करी जिदे नाल साईं दे घर भी सुरखरू हो सके ताई बाबा फरीद साहिब नूं इह अमृत बचन कहने पए कहन लगे फरीदा जिन्नी कमी नाहे गुण जिस काम करन दे नाल तेरे पल्ले कुछ पैणा नहीं तेरे अंदर नूं कोई लाभ नहीं जिन्नी कमी नाहे गुण ते कमड़े विसार ते कहन लगे मत शर्मिंदा थीवें साईं दे दरबार किते काम करके साईं दी दरगाह विच शर्मसार ना होना पै धन गुरु नानक साहिब जी दे चरणा विच जुड़े गुरसिखो भाई लहणा जी हजूर दे चरणा विच आए ने उन्हां नूं केवल एक बाबा जी दी पौड़ी सुनी आसा दीवार दी ते आप नूं पता है गुरमुख भाई साहिब बैठे ने कि वारां जिहड़ियां ने केवल पहला पौड़ियां दा रूप सन ते वार जदों भी उचारी जांदी ओह पौड़ी दा रूप है धन गुरु ग्रंथ साहिब दे अंदर दो वारां अजे भी सानू पुरातन बर्तन बंतर मिलेगी एक रामकली की वार ओदियां केवल अठ पौड़ियां ने ते दूसरियां दूसरी बसंत की वार महल पंजवां ओदियां केवल तीन पौड़ियां ने पहला केवल वारां जिहड़ियां ने इह पौड़ियां रूप सन धन गुरु अर्जन देव सच्चे पातशाह जी ने कृपा कीती उन्हां ने पौड़ियां दे नाल मिलदे जुलदे शलोक अंकित कीते इही कारण के जिहड़े शलोक बच गए मेरे साहब सच्चे पातशाह ने फिर सरलेख अखीर ते दे दिता शलोक वारा ते वधीक के वारा तो वधे हुए जिहड़े शलोक ने इत्थे दर्ज कीते पर इह साईं दी मर्जी है कि रामकली की वार नाल शलोक क्यों नहीं ते बसंत की वार नाल क्यों नहीं इत्थे कोई साडे कोल उत्तर नहीं साहब सच्चे पातशाह जी गुरु नानक साहब जी दे सिख बाणी पढ़न लग पए सन बाणी लिखन लग पए सन सिख तवारीख ने सब तो पहला बाणी दा लिखारी गुरु नानक साहब दे बचन लिखण वाला भाई मनसुख नूं मने तवज्जो दिया जे कर्म करन तो पहला सोची हजूर सच्चे पातशाह जी दा सिख भाई जोध जो प्रेम विच भिजा गुरु की बाणी विच रंगिया होया ओदे मुख तो केवल एक पौड़ी सुनी सी भाई लहणा जी ने ते मन दे अंदर इन्नी वड्डी तब्दीली आ गई मना कि अपनी जिंदगी विच ओ कम करी जिदे नाल साईं दे घर विच तेनू किते नीवी ना पानी पै पौड़ी की सी जित सेवै सुख पाई है कर्म कर लग्या सोच जित सेवै सुख पाई है सो साहिब सदा संभालिए जित कीता पाई है अपना सा काल बुरी क्यों कालिए जिदे करके तेनू पता है भी दुख खेद मेनू लगना ओ कर्म तू करना क्यों प्यो है जित सेवै सुख पाई है सो साहिब सदा संभालिए जित कीता पाई है अपना सा काल बुरी क्यों कालिए मंदा मूल ना की चाहिए दे लम्मी नजर निहालिए जदों तू कर्म कर लगा एको जिहा मंदा कर्म ना करी लम्मी नजर नाल तकी लम्मी नजर दा भाव ही एवे कि कर्म करदिया मैं समझना कि अज जिहड़ियां दो घड़ियां मेरे कोल ने कल नूं मैनूं किन्ने पुछना पर धन गुरु ग्रंथ साहिब जी दी बाणी पढ़न वाले गुरसिखो जे गुरु नानक साहिब कहिंदे पए ने कि जित सेवै सुख पाईऐ सो साहिब सदा संभालिऐ जित कीता पाईऐ अपना सा ताल बुरी क्यों घालिऐ मंदा मूल ना कीची दे लम्मी नदर ना निहालिऐ ज्यों साहिब नाल ना हारिऐ ते वेहा पासा ढालिऐ चेते रखियो ज्यों साहिब नाल ना हारिऐ दा अर्थ है पासा ढालिऐ आप जदों चौपड़ खेडी जांदी है ते उदों पासा ढालण दा जिक्र उहदे विच आउंदा है कहिंदे ने जे जिंदगी दी बाजी जितनी चाहना है ਤੇ ਇਹੋ ਜਿਹੀ ਬਾਜੀ ਖੇਡੀ, ਇਹੋ ਜਿਹਾ ਪਾਸਾ ਖੇਡੀ, ਇਹੋ ਜਿਹਾ ਪਾਸਾ ਢਾਲੀ ਕਿ ਸਾਰੀ ਜ਼ਿੰਦਗੀ ਕਦੀ ਸਾਹਿਬ ਨਾਲੋਂ ਤੇਰੀ ਪ੍ਰੀਤ ਟੁੱਟੇ ਨਾ। ਜੋ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ ਕਿਛ ਲਾਹੇ ਉੱਪਰ ਕਾਹੀਏ। ਕਹਿੰਦੇ ਨੇ ਕਰਮ ਕਰਦਿਆਂ ਸੋਚ ਇਹਦੇ ਵਿੱਚ ਤੈਨੂੰ ਲਾਹਾ ਕੀ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਉਹਨਾਂ ਦੇ ਅੰਮ੍ਰਿਤ ਬਚਨ ਅਸੀਂ ਰੋਜ਼ ਪੜ੍ਹਦੇ ਹਾਂ। ਸਾਹਿਬ ਗੁਰੂ ਦੇਵ ਨੇ ਬਚਨ ਕਹਿਣ ਲੱਗੇ, ਜੇ ਅਸੀਂ ਪਰਿਵਾਰ ਵਿੱਚ ਵੀ ਰਹਿੰਦੇ ਹਾਂ ਨਾ, ਇੱਕ ਗੱਲ ਚੇਤੇ ਰੱਖਿਓ, ਪੂਰਬ ਦੇ ਸੰਬੰਧ ਨੇ ਤੇ ਆਪਾਂ ਉਹਨਾਂ ਨਾਲ ਇਕੱਠੇ ਹੋਏ ਬੈਠੇ ਹਾਂ। ਸੰਯੋਗ ਤੇ ਵਿਯੋਗ ਦੋ ਸ਼ਬਦ ਗੁਰੂ ਗ੍ਰੰਥ ਸਾਹਿਬ ਨੇ, ਸੰਯੋਗ ਕਰਕੇ ਹਮੇਸ਼ਾ ਮਿਲਨੇ ਆ ਤੇ ਵਿਯੋਗ ਕਰਕੇ ਵਿਛੋੜੇ ਪੈਂਦੇ ਨੇ। ਜੇ ਆਪਾਂ ਅੱਜ ਚਾਰ ਸਰੀਰ ਇਕੱਠੇ ਹੋਏ ਬੈਠੇ ਆ, ਕਿਤੇ ਮਾਲਕ ਨੇ ਸੰਯੋਗ ਲਿਖਿਆ ਸੀ ਤੇ ਮਿਲੇ ਆ, ਤੇ ਜਿੱਦਣ ਵਿਯੋਗ ਵਿਛੋੜੇ ਦੀ ਖੇਡ ਹੋਣੀ ਹੈ ਉਦਣ ਸਭ ਨੇ ਵਿਛੜ ਜਾਣਾ। ਤਾਂ ਹੀ ਸਾਹਿਬ ਨੇ ਪਰਿਵਾਰ ਦੀ ਗੱਲ ਕਰਦਿਆਂ ਵੀ ਕਿਹਾ, ਕਹਿਣ ਲੱਗੇ ਮਾਤ ਪਿਤਾ ਬੰਤਾ ਸੁਤ ਬੰਧਤ ਇਸ਼ਟ ਮੀਤ ਅਰ ਭਾਈ, ਪੂਰਬ ਜਨਮ ਕੇ ਮਿਲੇ ਸੰਯੋਗੀ ਅੰਤ ਹੈ ਕੋ ਨਾ ਸਹਾਈ। ਸੰਯੋਗ ਕਰਕੇ ਮਿਲੇ ਪਰ ਇਹ ਵੀ ਪਤਾ ਮੈਂ ਇਹਨਾਂ ਵਿੱਚ ਰਹਿਣਾ। ਸਾਹਿਬ ਧੰਨ ਗੁਰੂ ਅਮਰਦਾਸ ਜੀ ਕਹਿਣ ਲੱਗੇ, ਦੇਖ ਪਰਿਵਾਰ ਵਿੱਚ ਰਹਿੰਦਿਆਂ ਵੀ ਇਹੋ ਜਿਹਾ ਕੰਮ ਨਾ ਕਰ ਲਈ ਜਿਹੜਾ ਅਖੀਰ ਤੇ ਤੇਰੀ ਬਿਰਤੀ ਤੇਰਾ ਮੋਹ ਜਿਹੜਾ ਉਹ ਕਿਤੇ ਪਰਿਵਾਰ ਵਿੱਚ ਹੀ ਖਚਤ ਰਹਿ ਜਾ। ਵੇਖੋ ਪਿਆਰਿਓ, ਸਾਰੀ ਜ਼ਿੰਦਗੀ ਜਿਹੋ ਜਿਹੇ ਫੁਰਨੇ ਅਸੀਂ ਬਣਾਵਾਂਗੇ, ਉਹੋ ਜਿਹੇ ਸਾਡੇ ਸੰਸਕਾਰ, ਉਹੋ ਜਿਹੇ ਸਾਡੇ ਅੰਦਰ ਦੀ ਬਿਰਤੀ ਬਣ ਜਾਣੀ। ਜੇ ਪਰਿਵਾਰ ਵਿੱਚ ਰਹਿੰਦਿਆਂ ਗੁਰੂ ਅਮਰਦਾਸ ਦਾ ਇਹ ਬਚਨ ਰੋਜ਼ ਪੜ੍ਹ ਲਈਏ, ਸਿਰਫ ਅਰਜ਼ ਕਰ ਰਿਹਾ ਕਿ ਕਰਮ ਉਹ ਕਰੀ ਜਿਹਦੇ ਨਾਲ ਕਿਤੇ ਸਾਈਂ ਦੀ ਦਰਗਾਹ ਵਿੱਚ ਨੀਵਾਂ ਨਾ ਪੈ ਜਾਏ। ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿਣ ਲੱਗੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਉਧਰ ਪੌੜੀ ਪੜ੍ਹ ਕੇ ਦੇਖ ਲਓ, ਜਿੱਤ ਸੇਵਿਆ ਸੁੱਖ ਪਾਈਐ। ਸਾਹਿਬ ਗੁਰੂ ਅਮਰਦਾਸ ਕਹਿੰਦੇ ਨੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰਾ ਨਾਲ ਹੈ, ਤੇਰੇ ਨਾਲ ਜਾਣਾ ਨਹੀਂ, ਅੱਜ ਤੀਕਰਾ ਕਦੀ ਕਿਸੇ ਨਾਲ ਗਿਆ ਵੀ ਨਹੀਂ। ਕਹਿਣ ਲੱਗੇ ਚੱਲੇ ਨਾਹੀਂ ਤੇਰਾ ਨਾਲ ਹੈ, ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਏ। ਤੇ ਸ਼ਬਦ ਚਿੱਤ ਲਾਈਏ ਹੈ, ਰਹਿ ਜ਼ਰੂਰ ਪਰਿਵਾਰ ਦੇ ਅੰਦਰ ਪਰ ਇਸ ਤਰ੍ਹਾਂ ਰਹੀ ਜਿਵੇਂ ਇੱਕ ਮਹਿਮਾਨ ਰਾਤ ਰਹਿ ਕੇ ਤੁਰ ਗਏ। ਭਾਈ ਗੁਰਦਾਸ ਵਰਗੇ ਗੁਰਮੁਖ ਨੇ ਜਦੋਂ ਪ੍ਰਾਹੁਣੇ ਦਾ ਜ਼ਿਕਰ ਕੀਤਾ ਨਾ ਆਪਣੀਆਂ ਵਾਰਾਂ ਵਿੱਚ, ਬੜੇ ਕਮਾਲ ਦਾ ਉਹਨਾਂ ਨੇ ਇੱਕ ਬਚਨ ਕਿਹਾ। ਕਹਿੰਦੇ ਨੇ ਜਦੋਂ ਬੰਦਾ ਕਿਤੇ ਰਾਤ ਰਹਿੰਦਾ ਹੋਵੇ, ਇੱਕ ਪ੍ਰਾਹੁਣਾ ਮੰਨੋ ਇੱਕ ਮਨੁੱਖ ਨੇ ਮੰਜ਼ਿਲ ਕਿਸੇ ਤੇ ਜਾਣੀ ਤੇ ਉਹ ਰਸਤੇ ਵੀ ਤੁਰਿਆ ਜਾਂਦਾ ਤੇ ਸਰਾਂ ਆ ਗਈ, ਤੇ ਕਹਿੰਦੇ ਨੇ ਜੇਕਰ ਕੋਈ ਸਰਾਂ ਦੇ ਵਿੱਚ ਉਹ ਕਮਰਾ ਭਾਲਦਾ ਤੇ ਪਹਿਲਾਂ ਜਿਹੜੇ ਰਹਿੰਦੇ ਨੇ ਰੌਲਾ ਪਾ ਕੇ ਕਹਿਣ ਵੀ ਤੈਨੂੰ ਇਸ ਕਮਰੇ ਵਿੱਚ ਨਹੀਂ ਰਹਿਣ ਦੇਣਾ, ਤੇ ਕਹਿਣ ਲੱਗੇ ਸਿਆਣਾ ਜਿਹੜਾ ਯਾਤਰੀ ਉਹ ਕਦੀ ਝਗੜਦਾ ਨਹੀਂ। ਉਹ ਕਹਿੰਦਾ ਇੱਕ ਰਾਤ ਦੀ ਖਾਤਰ, ਸਵੇਰੇ ਸੂਰਜ ਚੜ੍ਹਨਾ ਮੈਂ ਤੁਰ ਪੈਣਾ, ਮੇਰਾ ਇਹਨਾਂ ਨਾਲ ਤੱਲੁਕਾਤ ਕੀ, ਮੇਰਾ ਇਹਨਾਂ ਨਾਲ ਸੰਬੰਧ ਕੀ। ਉਹ ਰਾਤ ਰਿਹਾ ਸਰਾਂ ਵਿੱਚ ਕੱਟੀ ਰਾਤ, ਤੇ ਸਵੇਰੇ ਸੂਰਜ ਚੜ੍ਹਿਆ ਆਪਣਾ ਰਾਹ ਪਕੜਿਆ। ਕਹਿਣ ਲੱਗੇ ਰਸਤੇ ਵਿੱਚ ਕਿਸੇ ਦੇ ਪੁੱਤਰ ਦਾ ਵਿਆਹ ਪਿਆ ਹੁੰਦਾ ਸੀ, ਵਾਜੇ ਵੱਜਣ, ਲੋਕ ਭੰਗੜੇ ਪਾਉਣ, ਤੇ ਇਹਨੇ ਵਿਆਹ ਨੂੰ ਤੱਕਿਆ ਜ਼ਰੂਰ ਏ। ਮੈਂ ਅਰਜ਼ ਕਰ ਰਿਹਾ ਸਾਹਿਬ, ਕਹਿਣ ਲੱਗੇ ਚਿੱਤ ਨਾ ਲਾਈ ਰਹੀ ਜ਼ਰੂਰ, ਸਰਾਂ ਵਿੱਚ ਇੱਕ ਰਾਹੀ ਰਿਹਾ ਪਰ ਉਹਦਾ ਚਿੱਤ ਨਹੀਂ ਕਿ ਮੈਂ ਇੱਥੋਂ ਤੱਕ ਕੇਵਲ ਸੀਮਤ ਹਾਂ। ਉਹਨੇ ਚਿੱਤ ਆਪਣਾ ਉਸ ਟਿਕਾਣੇ ਤੇ ਰੱਖਿਆ ਜਿਸ ਮੰਜ਼ਿਲ ਤੇ ਉਹਨੇ ਪਹੁੰਚਣਾ। ਤੇ ਮਨੁੱਖ ਦੀ ਇਹ ਬਿਰਤੀ ਏ, ਕਦੇ ਤੱਕੋ ਕਿ ਆਪਾਂ ਇੱਥੋਂ ਇੰਡੀਆ ਜਾਣਾ ਹੋਵੇ ਨਾ, ਸਿੱਧੀ ਜੀ ਉਦਾਹਰਣ, ਸਰੀਰ ਅਜੇ ਇੱਥੇ ਹੋਵੇਗਾ, ਟਿਕਟ ਖਰੀਦਦੇ ਹੋਵਾਂਗੇ, ਅਜੇ ਏਅਰਪੋਰਟ ਤੱਕ ਹੋਵਾਂਗੇ, ਪਰ ਅੰਦਰ ਵਾਲਾ ਚਿੱਤ ਜਿਹੜਾ ਉਹ ਆਪਣੇ ਘਰ ਦੀਆਂ ਗਲੀਆਂ, ਆਪਣੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮੇਗਾ। ਕੀ ਕਾਰਨ? ਇਹਦਾ ਮਤਲਬ ਕਿ ਸਰੀਰ ਮੇਰਾ ਇੱਥੇ ਵੇ, ਚਿੱਤ ਮੇਰਾ ਉੱਥੇ ਵੇ ਜਿੱਥੇ ਮੇਰੀ ਮੰਜ਼ਲ ਹੈ। ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਕਦੀ ਚਿੱਤ ਦੀ ਖੇਡ ਦੇਖਦਾ ਸਹੀ, ਰਾਤ ਰਿਹਾ ਸਰਾਂ ਵਿੱਚ ਚਿੱਤ ਨਹੀਂ ਲਾਇਆ, ਸਵੇਰੇ ਉੱਠਿਆ ਕਿਸੇ ਦਾ ਵਿਆਹ ਸੀ, ਬੱਚੇ ਦਾ ਭੰਗੜੇ ਪੈਣ, ਵਾਜੇ ਵੱਜਣ, ਵੇਖਿਆ ਜ਼ਰੂਰ ਪਰ ਚਿੱਤ ਨਹੀਂ ਲਾਇਆ। ਕਹਿਣ ਲੱਗੇ ਥੋੜ੍ਹਾ ਜਿਹਾ ਅਗਾਂਹ ਗਿਆ ਤੇ ਕਿਸੇ ਦੇ ਨੌਜਵਾਨ ਦੇ ਪੁੱਤਰ ਦੀ ਮੌਤ ਹੋਈ, ਉੱਥੇ ਵਹਿਣ ਪੈ ਪੈਂਦੇ ਨੇ ਤੇ ਉਹ ਢਾਹਾਂ ਮਾਰ ਕੇ ਰੋਇਆ ਨੀ। ਜੇ ਪੁੱਛਿਆ ਕਿਉਂ, ਉਹ ਕਹਿੰਦਾ ਰਸਤੇ ਵੀ ਤੁਰਿਆ ਜਾਂਦਾ, ਖੁਸ਼ੀ ਵੀ ਆਉਣੀ ਵੀ ਗਮੀ ਵੀ ਆਉਣੀ ਏ, ਜੇ ਮੈਂ ਇਹਨਾਂ ਨੂੰ ਦੇਖ ਕੇ ਨੱਚਣ ਤੇ ਰੋਣ ਲੱਗ ਪਿਆ ਮੈਂ ਆਪਣੀ ਮੰਜ਼ਿਲ ਤੇ ਪਹੁੰਚ ਨਹੀਂ ਸਕਣਾ, ਮੈਂ ਰਹਿਣਾ ਇਹਨਾਂ ਦੇ ਵਿੱਚ ਹੀ ਏ, ਨਿਕਲਣਾ ਇਹਨਾਂ ਵਿੱਚ ਹੀ ਏ, ਪਰ ਚਿੱਤ ਨਹੀਂ ਇਹਨਾਂ ਨੂੰ ਦੇਣਾ। ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਫਿਰ ਉਹੀ ਮਨੁੱਖ ਮੰਜ਼ਿਲ ਤੇ ਪਹੁੰਚ ਗਿਆ। ਕਹਿੰਦੇ ਨੇ ਤੂੰ ਇੱਕ ਮੁਸਾਫਰ ਬਣ ਕੇ ਆਇਆ, ਪਤਾ ਨਹੀਂ ਕਿੰਨਾ ਕੁ ਸਫ਼ਰ ਆਪਾਂ ਪਿਛਾਂ ਕੀਤਾ, ਮੇਰਾ ਮਾਲਕ ਮੇਰ ਕਰੇ ਕਿਤੇ ਸਾਨੂੰ ਮੰਜ਼ਿਲ ਮਿਲ ਜਾਏ। ਇੱਕ ਵਾਰੀ ਅਰਜ਼ ਕੀਤੀ ਸੀ ਬਾਬੇ ਫਰੀਦ ਨੇ, ਜਿਹੜਾ ਬਚਨ ਕਿਹਾ ਨਾ ਕਿ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਨ ਲੇਖਾ ਰੱਬ ਮੰਗੇਸੀਆ, ਤੂੰ ਆਹੋ ਕਿਹੜੇ ਕੰਮ। ਇੱਕ ਉਰਦੂ ਦਾ ਅਦੀਬ ਕਹਿੰਦਾ, ਕੁਛ ਰੋਤੇ ਮੈਂ ਕੱਟ ਗਈ, ਕੁਛ ਆਹੋ ਮੈਂ ਕੱਟ ਗਈ, ਕੁਛ ਸੋਤੇ ਮੈਂ ਕੱਟ ਗਈ, ਕੁਛ ਗੁਨਾਹੋਂ ਮੈਂ ਕੱਟ ਗਈ, ਮੰਜ਼ਿਲ ਪੇ ਜਾਣੇ ਵਾਲੇ ਮੰਜ਼ਿਲ ਪੇ ਜਾ ਲਗੇ, ਰਾਹੇ ਬਦਲਨੇ ਵਾਲੋਂ ਕੀ ਰਾਹੋਂ ਮੈਂ ਕੱਟ ਗਈ। ਜਿਹੜਾ ਰਸਤੇ ਬਦਲਦਾ ਰਿਹਾ ਉਹਨੂੰ ਮੰਜ਼ਿਲ ਕਿੱਥੇ ਮਿਲਣੀ। ਸਹਿਬ ਭਾਈ ਗੁਰਦਾਸ ਨੇ ਅੰਮ੍ਰਿਤ ਬਚਨ ਕਹਿ ਕਹਿਣ ਲੱਗੇ, ਤੂੰ ਇਹ ਮੁਸਾਫਰ, ਤੈਨੂੰ ਇੰਨਾ ਪਤਾ ਨੀ ਤੂੰ ਆਇਆ ਕਿੱਥੋਂ ਹੈ। ਕਦੀ ਬਾਬਾ ਨਾਨਕ ਜੀ ਦੇ ਬਚਨ ਪੜ੍ਹ ਲਿਆ ਕਰ ਸਵੇਰੇ ਉੱਠ ਦਿਆ, ਕਿ ਕੱਤ ਕੀ ਮਾਈ ਬਾਪ ਕੱਤ ਕੇਰਾ ਕਿੱਦੂ ਥਾਵੂ ਹਮ ਆਏ, ਅਗਨ ਬਿੰਬ ਜਲ ਭੀਤਰ ਨਿਪਜੇ ਕਾਹੇ ਕੰਮ ਉਪਾਏ। ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ, ਕਹੇ ਨਾ ਜਾਣੀ ਅਵਗਣ ਮੇਰੇ। ਫਿਰ ਕਦੀ ਪੁੱਛ ਸਾਹਿਬ ਸੱਚੇ ਪਾਤਸ਼ਾਹ ਤੋਂ ਕਹਿਣ ਲੱਗੇ, ਕੇਤੇ ਰੁੱਖ ਬਿਰਖਾਮ ਚੀਨੇ, ਕਿੱਥੋਂ ਤੁਰ ਕੇ ਆਇਆ ਤੇਰੀ ਮੰਜ਼ਿਲ ਕੀ ਏ। ਪਤਾ ਨੀ ਕਿੰਨੇ ਕੁ ਰੁੱਖਾਂ ਦੀ ਜੂਨ ਵਿੱਚ ਸੈਂਕੜੇ ਸੈਂਕੜੇ ਸਾਲ ਤੂੰ ਜੰਗਲ ਵਿੱਚ ਖਰੋਤਾ ਰਿਹਾ, ਤੂੰ ਉਹ ਵੀ ਸਬਰ ਕੀਤਾ। ਕਹਿਣ ਲੱਗੇ, ਕੇਤੇ ਰੁੱਖ ਬੁਰਖਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾ ਕੁਲੀ ਮੈਂ ਆਏ, ਕੇਤੇ ਪੰਖ ਉਡਾਏ, ਤੇਰੀ ਮੰਜ਼ਿਲ ਕੀ ਹੈ। ਸਹਿਬ ਸੱਚੇ ਪਾਤਸ਼ਾਹ ਕਹਿੰਦੇ, ਤੇਰੀ ਮੰਜ਼ਿਲ ਸਾਈਂ ਦੇ ਚਰਨਾਂ ਵਿੱਚ ਲੀਨ ਹੋਣਾ, ਜਿਹੜੀ ਅਰਜ਼ ਮੈਂ ਕਰ ਰਿਹਾ ਵਾਂ। ਭਾਈ ਸਾਹਿਬ ਕਹਿੰਦੇ ਨੇ, ਸਫ਼ਰ ਵਿੱਚ ਰੱਬ ਨੇ ਪੁੱਤਰ ਵੀ ਦੇਣਾ, ਇਸਤਰੀ ਪਰਿਵਾਰ ਵੀ ਦੇਣਾ, ਪਰ ਇੱਕ ਗੱਲ ਚੇਤੇ ਰੱਖੀ ਵੀ ਮੇਰੇ ਸਾਥੀ ਨੇ, ਮੈਂ ਚਿੱਤ ਇਹਨਾਂ ਨਾਲ ਲਾਣਾ ਨਹੀਂ, ਇਹਨਾਂ ਦੇ ਵਿਆਹ ਇਹਨਾਂ ਦੀ ਖੁਸ਼ੀ ਗਮੀ ਵਿੱਚੋਂ ਲੰਘਣਾ ਜ਼ਰੂਰ ਏ, ਪਰ ਚਿੱਤ ਤੇਰਾ ਉੱਥੇ ਲੱਗਾ ਰਹਿ ਜਿਸ ਘਰ ਦੇ ਅੰਦਰ ਗਏ ਨੂੰ ਕਦੀ ਕਿਸੇ ਨੇ ਤੱਕਿਆ। ਸਾਹਿਬ ਗੁਰੂ ਕੇ ਪਿਆਰਿਓ, ਕਦੀ ਤੱਕੋ ਮੇਰੇ ਸਾਹਿਬ ਦੇ ਸਿੱਖ ਇਹੋ ਜਿਹੇ ਜਿਨ੍ਹਾਂ ਦਾ ਚਿੱਤ ਸਾਈਂ ਦੇ ਚਰਨਾਂ ਵੀ ਜੁੜਿਆ। ਦਬਸਤਾਨੇ ਮਜ਼ਹਬ ਕਿਤਾਬ ਲਿਖੀ ਮੋਸਨ ਫਾਨੀ ਨੇ, ਬੜੇ ਵਿਦਵਾਨਾਂ ਨੇ ਜ਼ਿਕਰ ਕੀਤਾ, ਗੁਰੂ ਹਰਗੋਬਿੰਦ ਸਾਹਿਬ ਦਾ ਸਮਕਾਲੀ ਹੋਇਆ, ਇਹਨੇ ਇੱਕ ਸਿੱਖ ਦਾ ਜ਼ਿਕਰ ਕੀਤਾ ਤੇ ਕਮਾਲ ਕਰ ਦਿੱਤੀ। ਉਹ ਸਿੱਖ ਦੇ ਜੀਵਨ ਦਾ ਜ਼ਿਕਰ ਕਰਦੇ, ਉਹ ਕਹਿੰਦਾ, ਜਿਹਨੇ ਆਪਣੀ ਮੰਜ਼ਿਲ ਗੁਰੂ ਨੂੰ ਰਿਝਾਣਾ ਬਣਾਇਆ ਕਿ ਮੈਂ ਕੇਵਲ ਗੁਰੂ ਦੇ ਚਰਨਾਂ ਵਿੱਚ ਜੁੜਨਾ, ਉਸ ਸਿੱਖ ਦਾ ਨਾਮ ਭਾਈ ਸਾਧ ਦੱਸਿਆ, ਕਾਬਲ ਦਾ ਰਹਿਣ ਵਾਲਾ ਸੀ। ਤੇ ਮੈਂ ਅਰਜ਼ ਕਰ ਰਿਹਾ, ਸਟੇਜ ਤੇ ਮੈਂ ਵੀ ਕਹਿ ਲਾਂਗਾ ਸੁੱਖ ਹੈ, ਵਾਹਿਗੁਰੂ ਮਿਹਰ ਕਰੇ ਕਿਤੇ ਇਹੋ ਜਿਹੀ ਅਵਸਥਾ ਨਸੀਬ ਹੋ ਜਾਏ, ਚਿੱਤ ਗੁਰੂ ਦੇ ਚਰਨਾਂ ਵਿੱਚ ਜੁੜ ਜਾਏ। ਸਹਿਬ ਭਾਈ ਸਾਹਿਬ ਉਹਦੇ ਜੀਵਨ ਸੰਬੰਧੀ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਗਿਆ, ਕਾਬਲ ਦੀ ਧਰਤੀ ਦਾ ਰਹਿਣ ਵਾਲਾ, ਕਿ ਤੂੰ ਦਸਵੰਦ ਦੀ ਮਾਇਆ ਲੈ ਤੇ ਕੀਮਤੀ ਘੋੜੇ ਖਰੀਦ ਕੇ ਲਿਆਉਣੇ ਨੇ ਇਰਾਕ ਦੀ ਧਰਤੀ ਤੋਂ, ਅਰਬ ਵਿੱਚੋਂ। ਤੇ ਭਾਈ ਸਾਧ ਹੁਕਮਨਾ ਮੈਨੂੰ ਪੜਿਆ, ਨਮਸਕਾਰ ਕੀਤੀ ਤੇ ਦੂਜੇ ਦਿਨ ਸਵੇਰੇ ਤੁਰ ਪਿਆ। ਤੇ ਉਹ ਮੋਸਨ ਫਾਨੀ ਲਿਖਦਾ, ਕੇਵਲ ਉਹਨੇ ਅਜੇ ਇੱਕ ਪੜਾਅ ਕੀਤਾ ਸੀ ਤੇ ਘਰੋਂ ਸੁਨੇਹਾ ਪਹੁੰਚ ਗਿਆ। ਸਾਧ ਵਾਪਸ ਮੁੜਿਆ, ਪੁੱਛਿਆ ਕਿਉਂ, ਕਹਿਣ ਲੱਗਾ, ਤੇਰਾ ਇੱਕੋ ਇੱਕ ਪੁੱਤਰ ਸੀ ਉਹ ਸਖ਼ਤ ਬਿਮਾਰ ਹੋ ਗਿਆ। ਵੈਦਾਂ ਹਕੀਮਾਂ ਨੇ ਜਵਾਬ ਦੇ ਦਿੱਤਾ, ਪਤਾ ਨਹੀਂ ਉਹਨੇ ਬਚਣਾ ਕਿ ਨਹੀਂ। ਭਾਈ ਸਾਹਿਬ ਤੂੰ ਵਾਪਸ ਆ ਜਾ। ਤੇ ਕਹਿੰਦੇ ਨੇ, ਪਹਿਲਾਂ ਸੁਣਿਆ ਫਿਰ ਇੱਕੋ ਦਮ ਗੰਭੀਰ ਹੋ ਗਿਆ ਤੇ ਫਿਰ ਕੁਝ ਸਮਾਂ ਚੁੱਪ ਕਰਕੇ ਬੋਲ ਕੇ ਕਹਿੰਦਾ, ਸੱਜਣੋ ਉਸ ਸਾਈਂ ਨੇ ਦਿੱਤਾ ਸੀ ਪੁੱਤਰ, ਉਸ ਮਾਲਕ ਦੀ ਰਜ਼ਾ ਉਹਨੇ ਦਿੱਤਾ, ਹੁਣ ਉਹਨੇ ਹੁਕਮ ਦਿੱਤਾ ਵੀ ਤੂੰ ਆ ਗੁਰੂ ਕੀ ਸੇਵਾ ਕਰਨੀ ਹੈ ਤੇ ਗੁਰੂ ਆਵਾਜ਼ ਮਾਰ ਕੇ ਸੇਵਾ ਕਦੀ ਕਦੀ ਬਖਸ਼ਦਾ ਹੁੰਦਾ, ਜੇ ਪੁੱਤਰ ਬਚ ਜਾਏ ਤੇ ਵਾਹ ਭਲਾ, ਜੇ ਨਾ ਬਚਿਆ ਤੇ ਲੱਕੜਾਂ ਘਰ ਪਈਆਂ ਨੇ ਉਹਦਾ ਸੰਸਕਾਰ ਕਰ ਦਿਓ ਤੇ ਸਾਈਂ ਦੇ ਭਾਣੇ ਨੂੰ ਮੰਨ ਲਿਆ ਜੇ। ਹੁਣ ਤੱਕੋ ਉਹਦੀ ਮੰਜ਼ਿਲ ਕੀ ਹੈ, ਪਰਿਵਾਰ ਘਰ ਹੈ ਪਰ ਚਿੱਤ ਉਹਦਾ ਗੁਰੂ ਕੇ ਚਰਨਾਂ ਵੀ ਜੁੜਿਆ ਤੇ ਹੋਇਆ ਐਸਾ ਗੁਰੂ ਕੀ ਦਰਗਾਹ ਵਿੱਚ ਗੁਰੂ ਕੇ ਘਰੋਂ ਕਬੂਲ ਹੋਇਆ। ਭਾਈ ਗੁਰਦਾਸ ਨੇ ਫਿਰ ਉੱਥੇ ਬਚਨ ਕਿਹਾ, ਕਹਿਣ ਲੱਗੇ, ਵਾਟ ਵਟਾਊ ਰਾਤ ਸਰਾਈ ਵਸਿਆ। ਸਾਹਿਬ ਗੁਰੂ ਅਮਰਦਾਸ ਦਾ ਬਚਨ ਅਰਜ਼ ਕਰ ਰਿਹਾ ਵਾਂ ਕਿ ਇਹ ਕੁਟੰਬ ਤੂੰ ਜੇ ਦੇਖਦਾ ਵਾਲਾ, ਇਹਦੇ ਵਿੱਚ ਚਿੱਤ ਨਾ ਲਾਈ ਰਹੀ ਇਹਦੇ ਵਿੱਚ। ਸਾਹਿਬ ਭਾਈ ਗੁਰਦਾਸ ਕਹਿਣ ਲੱਗੇ, ਵਾਟ ਵਟਾਊ ਰਾਤ ਸਰਾਈ ਵਸਿਆ, ਉੱਠ ਚੱਲਿਆ ਪ੍ਰਭਾਤ ਮਾਰਗ ਦੱਸਿਆ। ਕਹਿਣ ਲੱਗੇ, ਫਿਰ ਹੋਇਆ ਕਿ ਮੂਵੇ ਨਾ ਪੁੱਛੇ ਜ਼ਾਤ, ਵਿਆਹ ਨਾ ਹੱਸਿਆ। ਕਹਿਣ ਲੱਗੇ, ਜੇ ਵਿਆਹ ਦੇਖਿਆ ਭੰਗੜਾ ਨਹੀਂ ਪਾਇਆ ਤੇ ਜੇ ਤੱਕਿਆ ਕੋਈ ਮਰ ਗਿਆ ਤੇ ਵੈਨ ਨਹੀਂ ਪਾਏ, ਕਿਉਂਕਿ ਰਿਹਾ ਵਿੱਚ ਚੇਤੋਂ ਨੇ ਉੱਥੇ ਜੋੜਿਆ ਜਿੱਥੇ ਪਹੁੰਚਣਾ। ਧੰਨ ਗੁਰੂ ਅਮਰਦਾਸ ਕਹਿਣ ਲੱਗੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ दंद तू जे देखदा चलै नाही तेरे नाले साथ तेरा चलै नाही तिस नाल क्यों चित लाइए ऐसा कम मूले ना कीचै जित अंत पछोताइए। फिर की कर्म करिए जी कह लगे सत गुरु का उपदेश सुन तू होवै तेरे नाले कह नानक मन प्यारे तू सदा सच संभाले गुरु का उपदेश तेरे नाल जाने। साहब गुरु अर्जुन देव जी ने अज पहला वचन कीता कहन लगे कत्तिक कर्म कमावणे कत्ते दे मकीने राही कृपा कर दे जेड़े कर्म तू कमाना पे दोष ना काहू जोग एक कीते कोई कमां दा दोष किसे होर ते ना दो दे जोग दा अर्थ सियाणियां ने ते मिलाप ने कीता कहन लगे तेनू गल शोभ दी नहीं चंगी नहीं लगती दूजे नू दोष लाना कत्तक कर्म कमावणे दोष ना काहू जोग ते पुछया महाराज फिर दुखी क्यों वे ते धन गुरु अर्जन साहब कह लगे परमेश्वर ते भुलिया व्यापन सबे रोग रोग उदो लगदे ने जदो साई भुल जाए परमेश्वर भुल जाए ते भुल जाने ता सब तो वड्डा रोग। गुरु ग्रंथ साहब दी बाणी विचों कुछ प्रमाण अर्ज करने चाहना इत रोके के परमेश्वर ते भुलिया व्यापन सबे रोग रोग गुरु ग्रंथ साहब ने वैसे ता बेअंत रोग ने मलार राग पढ़े गुरु नानक साहब दा दो शब्द इकट्ठे ने भावे वह शब्द वैद नु मुखातब कह के उचारण किया पर उहदे विच रोगां दा ते दवाई दा जिक्र किया है। कहिंदे जदो रब भुलदा है ते रोग केड़े लगदे ने जे रोग लग जाण ते फिर उहनां दी निवृत्ति किवें। धन गुरु नानक साहब दा अमृत बचन ने उहनां ने चार रोग बड़े वड्डे गिणे ने उन्हां विचों सब तो पहला रोग है जिहदा टावे टावे मनुख नूं पता है। तन गुरु नानक साहब कहिंदे ने शरीर नूं रोग लगे सी कुरला उठने आं पर जिहड़ा कई जन्मां दा रोग लगा उहदी समझ ही किसे टावे टावे नूं पई। महाराज वो चार रोगां विच केड़ा रोग साहब कहन लगे सब तो पहला रोग यह लग गया जिदन साई दा तेरे नालों विछोड़ा पै गया सब तो पहला रोग विछोड़ा। दूजा रोग विछड़ के जेड़ी तृष्णा तेरे अंदर नू चंबड़ी है तेरे अंदर नू संतोख नहीं ये तेरे अंदर दी भूख भी दूजा रोग ही। तीजा रोग मौत दा जमदूत दान ते चौथा रोग गुरु नानक साहब कहिंदे ने तन नू जेड़ा शरीर नू लग जाए। चार रोग गिणे खजूर कहन लगे दुख विछोड़ा एक दुख भूख परमेश्वर ते भुलिया व्यापन सबे रोग फिर एक कला विछोड़े दा नहीं सारी रोग इकट्ठे हो गए। साहब कहन लगे दुख विछोड़ा सब तो पहला जेड़ा दुख है साई दे चरणा विचों विछड़ जाना दुख विछोड़ा एक दुख भूख ते दूजा जेड़ा दुख है गुरमुखा ए भूख दा अर्थ है ते तृष्णा जेड़े अंदर तेरा तृप्त कदी नहीं हुंदा तृष्णा दूजा तेनू रोग लगा है दुख विछोड़ा एक दुख भूख एक दुख सख्त वार जमदूत तीसरा दुख प्यारिया जेड़ा आ ताकत वाला जमदूत है ये तेनू लगा है एक दुख रोग लगा है तन ताए चौथा रोग ओवे जेड़ा तेरे शरीर नू लग जाए एक दुख रोग लगा तन ताए वैद ना भोलै दारू लाए वैद ना भोलै दारू लाए दर्द होवे दुख रहे शरीर ऐसा दारू लगे ना वीर मेरे सतगुरु ये रोग लग किवें गए की कारण सी। देखो असीं किसे सियाणे वैद कोल जाने आ ना ਉਹ ਕਿਰਪਾ ਕਰਕੇ ਜਿੱਥੇ ਰੋਗ ਦੱਸਦਾ ਉੱਥੇ ਫਿਰ ਇਹ ਵੀ ਦੱਸਦਾ ਇਸ ਰੋਗ ਦੇ ਲੱਗਣ ਦਾ ਕਾਰਨ ਕੀ ਕਿਉਂ ਤੇਰੇ ਅੰਦਰ ਨੂੰ ਲੱਗ ਗਿਆ ਪੁੱਛਿਆ ਦਾਤਾਰ ਕਿਰਪਾ ਕਰੋ ਇਹ ਰੋਗ ਕਿਵੇਂ ਲੱਗਾ। ਸਾਹਿਬ ਕਹਿਣ ਲੱਗੇ ਖਸਮ ਵਿਸਾਰ ਕੀਏ ਰਸ ਭੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ। ਕਹਿੰਦੇ ਇਸ ਮਨ ਅੰਨੇ ਨੂੰ ਸਜ਼ਾ ਕੋਈ ਮਿਲਦੀ ਏ ਜਦੋਂ ਖਸਮ ਨੂੰ ਸਾਈ ਨੂੰ ਭੁਲਾ ਦਿੱਤਾ ਤੇ ਅੰਦਰ ਨੂੰ ਟਿਕਾ ਕਿਵੇਂ ਮਿਲਣੇ। ਸਤਿਗੁਰੂ ਕਹਿੰਦੇ ਨੇ ਪਰਮੇਸ਼ਵਰ ਨੂੰ ਭੁੱਲਣਾ ਹੀ ਸਭ ਤੋਂ ਵੱਡਾ ਰੋਗ ਹੈ ਜਿਹੜਾ ਅੰਦਰ ਨੂੰ ਕਦੀ ਟਿਕਣ ਨਹੀਂ ਦਿੰਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਜਦੋਂ ਪਰਮੇਸ਼ਵਰ ਭੁੱਲ ਗਏ ਸਾਰੇ ਰੋਗ ਆ ਚੰਬੜੇ ਨੇ ਪਰਮੇਸ਼ਵਰ ਤੇ ਭੁੱਲਿਆ ਵਿਆਪਣ ਸਭੇ ਰੋਗ। ਫਿਰ ਅਗਲਾ ਪੁੱਛਿਆ ਦਾਦਾ ਇਹ ਰੋਗ ਇਸ ਜਨਮ ਚ ਖੇਡ ਮੁੱਕ ਜਾਏਗੀ। ਕਹਿਣ ਲੱਗੇ ਨਹੀਂ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਵਿਜੋਗ ਦਰ ਤੇ ਵਿਛੋੜਾ जदों साईं दे चरणां तों बेमुख हो गया ते प्यारिया एक जन्म विच रोग नहीं मिटने, पता नहीं किन्ने कु जन्म लग जांदे ने जिहड़े साईं दे चरणां नाल टुट जांदे। प्यारिओ बेमुखता ही एक ऐसी है जिहड़ी अंदर नूं कदी भी टिकण नहीं दे दिंदी। साहिब कह रहे ने बेमुख होए राम ते लगन जन्म विजोग, कई जन्मां दा विछोड़ा भुलना रोग है। ते जदों बेमुखताई आ गई भुल के ते साहिब सच्चे पातशाह कहिंदे ने फिर पता नहीं किन्ने कु जन्म लग जाणगे। कदी देखियो सत्कारयोग भाई साहिब भाई महा सिंह जी, भावें मेरे साहिब दी अपार किरपा होई, असीं अज कह जरूर देने आ कदी जदों इह गल चले उहनां गुरमुखां दी बेदावा कित्थे लिखिया गया किवें लिखिया गया, पर इस गल नाल तां सारे सहमत हन कि मुक्तसर दी धरती ते मेरे बाजां वाले ने ओ टुकड़े ओ कागज नूं पाड़िया सी, घर चले गए ने पर अंदर नूं टिका है। भाई गुरदास होरां ने इक बचन कहा कहिंदे जदों सिख गुरु दे चरणां विच जुड़दा है ना उदों इहदा अंदर तत् वी हुंदा है, उदों इहदे अंदर रस वी हुंदा है, उदों इहदे अंदर महक वी हुंदी है। वाहिगुरु मेहर करे उदों इहदे अंदर खेड़ा वी हुंदा है। कहिंदे ने जिस दिन बेमुखताई हो गई प्यारे उदन ना रस रहिंदा है, ना उहदे अंदर खेड़ा रहिंदा है, ना उहदे अंदर खुशबू रहिंदी। ते भाई गुरदास होरां ने उहनां दी 34वीं वार दीआं कुझ पौड़ियां पढ़ी, उह तकरीबन सारियां बेमुखताई नाल संबंधित ने। बेमुख होए राम ते भाई साहिब कहिंदे ने मक्खण लिया बरोल के छा छुट्टड़ होई। हुण दुध विच जे घिओ होवे ते उस दुध दी कीमत बड़ी, ते भाई साहिब कहिंदे ने जेकर उस दुध तों रिड़क के कोई मक्खन नूं वरोल लै वखण वख कर लै ते बाकी लस्सी रह जाएगी। प्यारिओ बेमुखताई इन्ना कु सतांदी है जिवें मक्खन वख हो जाए ते लस्सी दी ओनी कीमत नहीं जिन्नी मक्खन दी। भाई साहिब देखो कुछ उदाहरणां दे के अंदर दी गल करदे ने कि बेमुख होए राम ते लगन जन्म विजोग। साहिब भाई गुरदास कहिण लगे मक्खन लिया वरोल के छा छुट्टड़ होई, पीण लई रस गन्न्यो छिल छवै ना कोई। गन्ने विच रस सी ते मालक ने सांभ के रखिया, इहनू बन्न के रखिया भी वड्डा होवे, पलरे खाद दित्ती पाणी पाया ते जिद्दन ओही गन्ना पीड़ के विच्चों रस निकल गया। गन्ने नू कदी किसे नी जे साड़िया, जिद्दन रस निकल जा उदन उहदे छिलके नू अग विच फूक दित्ता। कहिण लगे दातिया बेमुखताई करके अंदरों तेरी रूहानियत दा तत् चला गया, जदों तेरे चरणां नाल टुटिया मनुख ते अंदरों नाम दा रस चला गया। मक्खन लिया वरोल के छा छुट्टण कोई, पीण लई रस गन्न्यो छिल छोए ना कोई। कहन लगे रंग मजीठो निकले अड लह न सोई, पहला मजीट विच रंगे पर जदों नू उबाल के रंग कढ लिया ते ओहदे छिलके नू कोई भी फिर छूंदा नहीं, उहदा अद्धी कौडी मुल नहीं पैंदा। कहिंदे ने दातिया तेरे तो बेमुख होया अंदर दा रंग चला गया ते अद्धी कौडी भी मुल नहीं रह, रंग मजीठो निकले अड लह न सोई। वात लई फुलवाड़ियों फुल बड़ा सोहना पर जदों ओहदे विचों अर्क कढ लिया ओहदी मकरंद चूस के कढ लई ते उसे फुल नूं जिन्नों इन्ना साफ करके रखिया सी जदों सुगंधी निकली ते उसे छिलके नूं चुक के कूड़े दे गंदगी दे ढेर ते रख दिता। कहिंदे तेरे तो बेमुखताई किते ओह तां नहीं कि अंदरों मकरंद कोई चूस लवे। साहिब भाई साहिब गुरदास कहन लगे वात लई फुलवाड़ियों अड लह न सोई, ओहदी खुशबू ओहदी सुगंधी सानू थां ना दिता, ओहदे कोल सानू कोई प्यार ना मिलिया। मक्खन लिया वरोल के छा छुट्टण होई, पीण लई रस गन्न्यो छिल छवै ना कोई। कहन लगे रंग मजीठो निकले अड लह न सोई, वास लई फुलवाड़ियो कहन लगे तिस मिले ना ढोई, काया हंस विछुनिया तिस को ना सथोई। जिदन शरीर विचो आत्मा निकल गई उदन एदा कोई साथी नहीं। भाई साहब कहने मेरे साइया जिदन तेरे वालों मुंह घुमा लिया उदन सारे दुश्मन ने उदन कोई भी साथी, जिमें शरीर तो हंस निकले आत्मा निकले एदा कोई साथी नहीं। काया हंस विछुनिया तिस को ना सथोई, कहन लगे बेमुख सुके रुख जो, जेड़े बेमुख हो गए ने ज्ञान दियां गल्लां करनगे पर अंदरों बिल्कुल सुक चुका है। रुख भावें धरती ते गड्डे है पर सुकया होया अंदर ओहदे रस नहीं। भाई साहब कहन लगे बेमुख सुके रुख जो वेख है सब लोई, सारे लोग देखते ने अंदर टिका नहीं। भाई साहब भाई ਮਾਂ ਸ਼ੰਗੂਰੀ ਚਲੇ ਗਏ। ਪਰ ਪਿਆਰਿਓ ਅਖੀਰ ਤੇ ਜਦੋਂ ਗੁਰੂ ਕੇ ਚਰਨਾਂ ਵਿੱਚ ਆਏ ਤੇ ਇੱਕ ਵਿਦਵਾਨ ਨੇ ਬੜੇ ਸੋਹਣੇ ਬਚਨ ਕਹੇ। ਕੁਝ ਸਿੱਖ ਐਸੇ ਨੇ ਜਿਨ੍ਹਾਂ ਨੂੰ ਅਖੀਰਲੇ ਸਮੇਂ ਨਾਲ ਮੇਰੇ ਸਤਿਗੁਰੂ ਦੀ ਗੋਦ ਨਸੀਬ ਹੋਈ ਹੈ, ਬੜੇ ਕਰਨੀ ਵਾਲੇ ਸਨ। ਉਹਨਾਂ ਵਿੱਚੋਂ ਸਭ ਤੋਂ ਪਹਿਲਾਂ ਭਾਈ ਸਾਹਿਬ ਭਾਈ ਮਰਦਾਨਾ ਜੀ, ਜਿਨ੍ਹਾਂ ਨੂੰ ਸਤਿਗੁਰੂ ਮਹਿਖਿਨ ਵਿੱਚੋਂ ਨਿਕਲਣ ਲੱਗਾ, ਜਿਹਨੂੰ ਮੇਰੇ ਸੱਚੇ ਪਾਤਸ਼ਾਹ ਦੀ ਗੋਦ ਨਸੀਬ ਹੋਈ। ਉਸ ਤੋਂ ਬਾਅਦ ਕਦੀ ਤੱਕੋ, ਫਿਰ ਸਿੱਖ ਆਉਂਦਾ ਹੈ ਸਤਿਕਾਰਯੋਗ ਭਾਈ ਮੋਹਨ ਤੇ ਭਾਈ ਗੋਪਾਲ ਜੀ। ਅੰਮ੍ਰਿਤਸਰ ਦੀ ਪਹਿਲੀ ਜੰਗ ਜਦੋਂ ਹੋਈ, ਇਹਨਾਂ ਦੋ ਸਿੱਖਾਂ ਦੇ ਜਿਹੜੇ ਪ੍ਰਾਣ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਝੋਲੀ ਵਿੱਚ ਨਿਕਲੇ ਸਨ। ਉਸ ਤੋਂ ਅੱਗੇ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਅੰਤਲੇ ਸਮੇਂ ਮੇਰਾ ਸੱਚਾ ਪਾਤਸ਼ਾਹ ਕੋਲ ਸੀ। ਉਸ ਤੋਂ ਅੱਗੇ ਭਾਈ ਗੁਰਦਾਸ ਜੀ, ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਆਪਣੇ ਪ੍ਰਾਣ ਤਿਆਗੇ। ਉਸ ਤੋਂ ਅੱਗੇ ਸੁਨਾਮ ਦੇ ਨੇੜੇ ਇੱਕ ਪਿੰਡ ਗੰਢਵਾ ਹੈ, ਉੱਥੇ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈ। ਉੱਥੋਂ ਦਾ ਰਹਿਣ ਵਾਲਾ ਭਾਈ ਮੁਗਲੂ, ਛੇਵੇਂ ਪਾਤਸ਼ਾਹ ਜੀ ਦੇ ਵੇਲੇ ਉਹ ਪਹਿਲੀ ਜੰਗ ਵਿੱਚ ਲੜਿਆ ਸੀ ਤੇ ਜਦੋਂ ਜਿੱਤ ਕੇ ਆਏ ਸਰੀਰ ਤੇ ਫੱਟ ਲੱਗੇ। ਡਾਕਟਰ ਫੌਜਾ ਸਿੰਘ ਕਹਿੰਦੇ ਨੇ ਉਸ ਸਥਾਨ ਦੇ ਦਾਸ ਨੇ ਦਰਸ਼ਨ ਵੀ ਕੀਤੇ ਨੇ। ਕਹਿਣ ਲੱਗੇ, ਭਾਈ ਮੁਗਲੂ ਕੁਝ ਮੰਗ ਲੈ। ਹੱਥ ਜੋੜ ਕੇ ਕਹਿੰਦਾ ਕਿ ਗੁਰੂ ਹਰਗੋਬਿੰਦ ਸਾਹਿਬ, ਜੇ ਤਰੁੱਟੇ ਹੋ ਨਾ, ਇੱਕ ਕਿਰਪਾ ਕਰਿਓ, ਜਦੋਂ ਦੁਨੀਆਂ ਤੋਂ ਕੂਚ ਕਰਾਂ ਤੇ ਤੁਸੀਂ ਮੇਰੇ ਕੋਲ ਹੋਇਆ ਜੀ। ਮੰਗ ਕਿਹੋ ਜੀ ਮੰਗੀ? ਗੁਰੂ ਹਰਗੋਬਿੰਦ ਸਾਹਿਬ ਚੁੱਪ ਕਰ ਗਏ ਤੇ ਪਾਤਸ਼ਾਹ ਗਏ ਤੇ ਜਦੋਂ ਸਾਹਿਬ ਸੱਚੇ ਪਾਤਸ਼ਾਹ ਪਹੁੰਚੇ ਤੇ ਭਾਈ ਮੁਗਲੂ ਦਾ ਅੰਤਲਾ ਸਮਾਂ ਗੁਰੂ ਤੇਗ ਬਹਾਦਰ ਜੀ ਦੀ ਗੋਦ ਵਿੱਚ ਆਇਆ ਸੀ। ਭਾਗਾਂ ਵਾਲਾ ਸਿੱਖ ਹੈ, ਅਰਜ਼ ਜਿਹੜੀ ਕਰ ਰਿਹਾ, ਗੁਰੂ ਜੀ ਤੇਰੇ ਚਰਨਾਂ ਤੋਂ ਵਿਛੜ ਜਾਣਾ ਅੰਦਰ ਨੂੰ ਧੂਪ ਆਉਂਦਾ ਹੈ। ਭਾਈ ਮਾਂ ਸਿੰਘ, ਕਿੰਨੇ ਕੁ ਭਾਗਾਂ ਵਾਲਾ ਹੈ, ਪੁੱਤਰ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਏ ਨੇ, ਪਰ ਉਹਨਾਂ ਬੱਚਿਆਂ ਦੇ ਸਿਰ ਤੇ ਪਿਆਰ ਨਹੀਂ ਦਿੱਤਾ, ਉਹਨਾਂ ਦੇ ਤਨ ਤੇ ਬਸਤਰ ਨਹੀਂ ਪਾਇਆ। ਬਸ ਇੱਕੋ ਗੱਲ ਕਹੀ ਸੀ ਆਪਣੇ ਪੁੱਤਰ ਨੂੰ, ਕਹਿਣ ਲੱਗੇ, ਬੇਟਾ ਕਿ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਹਰ ਭੇਟ ਕਲੋ ਤਾਂ ਕਿ ਧਰਮ ਕੀ ਚਲੇ ਨਈਆ। ਕਹਿੰਦੇ ਨੇ, ਬੇਟਾ ਤੁਮੀ ਹੋ ਬੇੜਾ ਬੇਟਾ ਇਸ ਧਰਮ ਦੀ ਬੇੜੀ ਨੂੰ ਕਿਨਾਰੇ ਲਾਉਣ ਵਾਲੇ, ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਬੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੈ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਦ ਮੇ ਬਈਆ। ਕਹਿਣ ਲੱਗੇ, ਬੇਟਾ ਹਰ ਬਾਪ ਦੀ ਇੱਕ ਇੱਛਾ ਹੁੰਦੀ, ਜਦੋਂ ਪੁੱਤਰ ਜਨਮਦਾ ਸੀ ਸ਼ੁਰੂ ਤੋਂ ਹੀ ਆਸ ਬੰਨ੍ਹਦੇ ਨੇ, ਮੇਰਾ ਪੁੱਤਰ ਡਾਕਟਰ, ਮੇਰਾ ਪੁੱਤਰ ਇੰਜੀਨੀਅਰ, ਮੇਰਾ ਪੁੱਤਰ ਜੱਜ ਬਣੇਗਾ। ਗੁਰੂ ਗੋਬਿੰਦ ਸਿੰਘ ਦੀ ਇਹ ਖਾਹਿਸ਼ ਕੀ, ਇੱਕੋ ਇੱਕ ਪੁੱਤਰ ਕੋਲ, ਦੋ ਚਲੇ ਗਏ ਜੀ ਮਾਂ ਨਾਲ, ਇੱਕ ਸ਼ਹੀਦ ਹੋ ਗਿਆ। ਕਹਿਣ ਲੱਗੇ, ਬੇਟਾ ਲੋ ਜਾਓ ਰਾਹ ਤਖਤੇ ਹੈ ਖਲਦ ਮੇ ਬਈਆ, ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ। ਪੁੱਤਰ ਮੇਰੀ ਇੱਛਾ ਸੀ ਤੂੰ ਤੇਗ ਚਲਾਏ ਤੇ ਮੈਂ ਤੱਕਾ, ਹਮ ਆਂਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ, ਤੈਨੂੰ ਬਰਸ਼ੀ ਵੱਜੇ, ਮੇਰੀਆਂ ਅੱਖਾਂ ਤੈਨੂੰ ਦੇਖਦੀਆਂ ਹੋਣ। ਤਾਂ ਹੀ ਇੱਕ ਵਿਦਵਾਨ ਕਹਿੰਦਾ, ਆਖਦਾ, ਦਾਤਿਆ ਕਿ ਤੇਰੇ ਨਾਲ ਮੈਂ ਦਿਆ ਤਸ਼ਬੀਹ ਕਿਹਨੂੰ, ਕਿਹਦੇ ਬਰਾਬਰ ਤੈਨੂੰ ਕਹਿ ਦਿਆਂ ਵੀ ਲੋਕੋ ਗੁਰੂ ਗੋਬਿੰਦ ਸਿੰਘ ਇਹੋ ਜਿਹਾ ਜੇ। ਉਹ ਕਹਿੰਦਾ, ਤੇਰੇ ਨਾਲ ਮੈਂ ਦਿਆ ਤਸ਼ਬੀਹ ਕਿਹਨੂੰ, ਹਰ ਗੱਲ ਪਈ ਜਾਪਦੀ ਓਪਰੀਏ, ਢਾਕੇ ਤੇਗ ਨਹੀਂ ਪਿਤਾ ਦੀ ਪਸਲੀ, ਹਾਰ ਦੇ ਹੱਥ ਵਿੱਚ ਢਾਲ ਨਹੀਂ ਪੁੱਤਰ ਦੀ ਖੋਪਰੀ, ਤੇਰੇ ਨਾਲ ਮੁਕਾਬਲਾ ਕਿਸੇ ਦਾ ਨਹੀਂ। ਪਰ ਭਾਈ ਮਾਂ ਸਿੰਘ, ਉਹਨੂੰ ਵਿਛੋੜੇ ਨੇ ਤੜਫਾਇਆ ਹੈ, ਉਹਨੂੰ ਵਿਛੋੜੇ ਨੇ ਟਿਕਣ ਨਹੀਂ ਦਿੱਤਾ। ਤੇ ਜਦੋਂ ਅੰਤਲੇ ਸਮੇਂ ਗਏ, ਪ੍ਰਿੰਸੀਪਲ ਗੰਗਾ ਸਿੰਘ ਵਿਰੁੱਧ ਉਹ ਲਿਖਦੇ ਨੇ, ਕਹਿੰਦੇ ਨੇ, ਗੁਰੂ ਬਖਸ਼ਿੰਦ ਜੇ ਕੋਈ ਬੇਮੁਖ ਹੋਇਆ ਤੇ ਅਜੇ ਵੀ ਜੁੜ ਜਾਏ, ਤਾਂ ਹੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿਣ ਲੱਗੇ, ਅਨੇਕ ਜੂਨੀ ਭਰਮ ਆਵੇ ਵਿਰ ਸਤਿਗੁਰੂ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ ਵਿਨ ਸਤਿਗੁਰੂ ਮੁਕਤ ਨਾ ਪਾਏ। ਕਹਿਣ ਲੱਗੇ, ਮਾਂ ਸਿੰਘ ਕਰਮ ਖੰਡ ਦਾ ਵਾਸੀ ਏ, ਕਰਮ ਖੰਡ ਤੋਂ ਅੱਗੇ ਤਾਂ ਸੱਚ ਖੰਡ, ਦੇਖੋ ਸਾਹਿਬ ਨੇ ਕਿਹੋ ਜੀ ਕਿਰਪਾ ਕੀਤੀ। ਜਪਜੀ ਸਾਹਿਬ ਦੀਆਂ 38 ਪੌੜੀਆਂ ਨੇ, ਪੰਜ ਖੰਡਾਂ ਦੇ ਤਿੰਨ ਪੌੜੀਆਂ, ਇੱਕ ਇੱਕ ਖੰਡ ਵੱਖਰਾ ਵੱਖਰਾ, ਧਰਮ ਖੰਡ ਦੀ ਵੱਖਰੀ ਪੌੜੀ ਹੈ, ਗਿਆਨ ਖੰਡ ਦੀ ਵੱਖਰੀ ਹੈ, ਸਰਮ ਖੰਡ ਦੀ ਵੱਖਰੀ, ਪਰ ਦੋ ਖੰਡ ਐਸੇ ਨੇ ਜਿਹੜੇ ਇੱਕੋ ਪੌੜੀ ਵਿੱਚ ਦਰਜ ਕੀਤੇ ਨੇ। ਕਰਮ ਖੰਡ ਤੇ ਸੱਚ ਖੰਡ ਇਹ ਦੋ ਪੌੜੀਆਂ ਨੇ। ਕਰਮ ਖੰਡ ਵਿੱਚ ਪਹੁੰਚਿਆ ਹੋਇਆ ਸੱਚ ਖੰਡ ਦਾ ਵਾਸੀ ਹੈ, ਕਰਮ ਖੰਡ ਵਿੱਚ ਪਹੁੰਚਿਆ ਹੋਇਆ ਬਖਸ਼ਿਸ਼ ਨਾਲ ਨਿਵਾਜਿਆ ਹੋਇਆ। ਕਹਿਣ ਲੱਗੇ, ਕਰਮ ਖੰਡ ਵਿੱਚ ਪਹੁੰਚਿਆ ਤੇ ਕਰਮ ਖੰਡ ਵਿੱਚ ਸੂਰਮੇ ਜਾਂਦੇ ਨੇ, ਤਿੱਥੇ ਜੋਧ ਮਹਾਬਲ ਸੂਰ ਪਰ ਕਿਹੜੇ ਤਿੰਨ ਮੈਂ ਰਾਮ ਰਿਹਾ ਭਰਪੂਰ ਕੇ ਸੂਰਮਿਆਂ ਤੂੰ ਕਰਮ ਖੰਡ ਵਿੱਚ ਪਹੁੰਚਿਆ ਤੇ ਸੱਚ ਖੰਡ ਕਿਉਂ ਨਹੀਂ? ਬਸ ਅੱਖਾਂ ਖੋਲ ਕੇ ਇੱਕੋ ਗੱਲ ਕਹੀ ਸੀ, ਉੱਥੇ ਇੱਕ ਫੱਟੀ ਲੱਗੀ, ਬੂਆ ਬੰਦ ਨਹੀਂ, ਸਿਰਫ ਇੱਕ ਤਖਤੀ ਲੱਗੀ, ਉੱਥੇ ਲਿਖਿਆ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ, ਬਸ ਉਹ ਤਖਤੀ ਨਹੀਂ ਉਹ ਮੇਰੇ ਅੰਦਰ ਨੂੰ ਉਗਾ ਜਾਣਦੇ ਸੀ। ਪਹਿਲ ਸੱਚੇ ਪਾਤਸ਼ਾਹ ਕਹਿੰਦੇ ਨੇ ਦੇਖ ਬੇਮੁੱਖ ਹੋ ਜਾਏਗਾ, ਵਿਛੋੜੇ ਕਈ ਜਨਮਾਂ ਦੇ ਪੈ ਜਾਣਗੇ, ਪਰ ਕਿਤੇ ਜੁੜ ਅੰਦਰੋਂ ਸਾਹਿਬ ਕਹਿਣ ਲੱਗੇ ਜਿਹੜਾ ਬੇਮੁੱਖ ਹੋ ਜਾਏ ਪ੍ਰਭੂ ਤੋਂ ਗੁਰੂ ਤੋਂ ਕਈ ਜਨਮ ਵਿਛੜ ਗਿਆ, ਬੇਮੁੱਖ ਹੋਏ ਰਾਮ ਤੇ ਲਗਨ ਜਨਮ ਵਿਜੋਗ, ਉਹਨੂੰ ਕੋਈ ਟਿਕਾਉਂਦਾ ਫਿਰ? ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਤਿਗੁਰ ਤੇ ਜੋ ਮੂੰਹ ਫੇਰੇ ਉਹ ਭਰਮ ਦੇ ਨਾ ਟਿਕਾਨ, ਧਰਮ ਧਰਤ ਅਸਮਾਨ ਨਾ ਝੱਲੀ ਵਿੱਚ ਵਿਸ਼ਟਾ ਪੈ ਪਚੰਨ, ਸਤਿਗੁਰ ਤੇ ਜੋ ਮੂੰਹ ਫੇਰੇ ਮੱਥੇ ਤਿੰਨ ਕਾਲੇ ਅੰਨ ਦਿਨ ਪਾਪ ਕਮਾਉਂਦੇ ਜੋਹੇ ਜਮਜਾਲੇ। ਕਹਿਣ ਲੱਗੇ ਪਿਆਰਿਆ ਉਹਨਾਂ ਦੇ ਅੰਦਰ ਕਦੀ ਟਿਕਾ ਨਹੀਂ, ਬੇਮੁੱਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਤੇ ਸਾਹਿਬ ਕਹਿੰਦੇ ਨੇ ਪਿਆਰਿਆ ਜਦੋਂ ਅੰਤਲਾ ਸਮਾਂ ਆਇਆ ਤੇ ਜਿਨ੍ਹਾਂ ਦੀ ਖਾਤਰ ਤੂੰ ਗੁਰੂ ਤੋਂ ਬੇਮੁੱਖ ਹੋਇਆ ਆ ਦੁਨੀਆਂ ਦੇ ਰਸ ਭੋਗਣਾ ਪਿਆ ਸੈ ਕਿ ਚਾਰ ਦਿਨ ਖਾ ਪੀ ਲਓ ਮੌਜਾਂ ਮਾਰ ਲਓ, ਕਿੰਨੇ ਪੁੱਛਣਾ? ਸਾਹਿਬ ਕਹਿਣ ਲੱਗੇ ਖਿਨਮੈ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ। ਜਿੰਨੇ ਵੀ ਮਾਇਆ ਦੇ ਭੋਗ ਸਨ, ਜਿੰਨੇ ਵੀ ਪਦਾਰਥ ਸਨ, ਇੱਕ ਖਿਨ ਦੇ ਵਿੱਚ ਕੌੜੇ ਹੋ ਗਏ। ਕਿਵੇਂ ਕੌੜੇ ਹੋ ਗਏ? ਅੱਜ ਵੀ ਗੁਰਮੁਖਾਂ ਨਾਲ ਵਿਚਾਰ ਕਰਦੇ ਹਾਂ, ਮੂੰਹ ਕਹਿਵੇਂ ਸਭ ਕੁਝ ਪਿਆ ਸਰਾਣੇ, ਪਰ ਅੰਦਰ ਖਾਣ ਦੀ ਤਾਕਤ ਕੋਈ ਨਹੀਂ, ਅੰਦਰੋਂ ਹੰਸੋ ਡਾਰੀ ਮਾਰ ਗਏ। ਇੱਕ ਖਿਨ ਲੱਗਾ ਜਿਨ੍ਹਾਂ ਨੂੰ ਮਿੱਠੇ ਕਰਕੇ ਖਾਂਦਾ ਸੈ ਉਹ ਕੌੜੇ ਹੋ ਗਏ, ਉਹ ਤੇਰੇ ਵਾਸਤੇ ਜ਼ਹਿਰ ਹੋ ਗਏ। ਤੇ ਸਾਹਿਬ ਕਹਿਣ ਲੱਗੇ ਇਹ ਹੀ ਮਿੱਠਾ ਤੈਨੂੰ ਲੈ ਡੁੱਬਾ। ਮਿੱਠੇ ਦਾ ਅਰਥ ਕੇਵਲ ਇਹ ਨਾ ਸਮਝੀਏ ਕਿ ਜ਼ਬਾਨ ਨਾਲ ਲੱਡੂ ਖਾ ਲੈ ਬਰਫੀ ਖਾ ਲੈ, ਵਕਾਰਾਂ ਨੂੰ ਮਿੱਠੇ ਕਰਕੇ ਭੋਗਣਾ। ਆ ਸਤਿਗੁਰੂ ਨੇ ਇੱਕ ਪ੍ਰਮਾਣ ਦਿੱਤਾ ਮਾਂਝ ਕੀ ਵਾਰ ਵਿੱਚ, ਹਜ਼ੂਰ ਕਹਿੰਦੇ ਨੇ ਜ਼ਿਮੀਦਾਰੇ ਦਾ ਪ੍ਰਮਾਣ ਦਿੱਤਾ। ਕਹਿਣ ਲੱਗੇ ਗੰਨਾ ਪੈਦਾ ਹੋਇਆ ਨਾ ਤੇ ਅੱਖਾਂ ਕੱਢ ਕੇ ਬਾਹਰ ਨਿਕਲਿਆ, ਤੇ ਆਪਾਂ ਸਭ ਨੂੰ ਪਤਾ ਵੀ ਗੰਨਾ ਜਿਹੜਾ ਉਹਦੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਦਾ ਬਚਨ ਨੇ, ਉਹ ਅੱਖ ਜੀ ਬਣਾ ਕੇ ਗੰਢ ਤੋਂ ਬਾਹਰ ਨਿਕਲਦਾ। ਕਹਿਣ ਲੱਗੇ ਜੰਮਦੇ ਨੇ ਅੱਖਾਂ ਵਿਖਾਉਣੀਆਂ ਸ਼ੁਰੂ ਕਰ ਦਿੱਤੀਆਂ, ਕਿਉਂ? ਕਿ ਮੈਂ ਸਾਰੀ ਫਸਲ ਨਾਲ ਉੱਚਾ ਵਾ, ਕੱਲ ਮੇਰੇ ਵਿੱਚ ਮਿਠਾਸ ਭਰਨੀ, ਸਿਰਫ ਸਮਝਣ ਦਾ ਤਰੀਕਾ। ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਬੜੇ ਬਚਨ ਐਸੇ ਲਏ ਨੇ ਜਿਹੜੇ ਸਾਡੇ ਖਾਸ ਕਰਕੇ ਜ਼ਿਮੀਦਾਰੇ ਨਾਲ ਸੰਬੰਧਿਤ ਨੇ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਹਿਲੀ ਗੱਲ ਅੱਖਾਂ ਕੱਢ ਕੇ ਬਾਹਰ ਨਿਕਲਿਆ ਵੀ ਮੇਰੇ ਵਰਗਾ ਕੋਈ ਨਹੀਂ, ਥੋੜਾ ਜਿਹਾ ਵੱਡਾ ਹੋਇਆ। ਤੇ ਕਹਿਣ ਲੱਗੇ ਜਿਹੜਾ ਹੰਕਾਰ ਵਿੱਚ ਅੱਖਾਂ ਕੱਢੇ ਉਹਦੇ ਅੰਦਰ ਗੰਢਾਂ ਵੀ ਵੱਜ ਜਾਂਦੀਆਂ। ਥੋੜਾ ਜਿਹਾ ਗੰਨਾ ਉੱਚਾ ਉੱਠਿਆ ਤੇ ਜਿਉਂ ਜਿਉਂ ਉੱਚਾ ਗਿਆ ਤਿਉਂ ਤਿਉਂ ਗੰਢਾਂ ਵੱਜਣ ਲੱਗੀਆਂ, ਤੇ ਜਿੱਥੇ ਗੰਢ ਹੋਵੇ ਉੱਥੇ ਰਸ ਨਹੀਂ ਸਜਾਉਂਦਾ, ਸਾਨੂੰ ਸਭ ਨੂੰ ਪਤਾ। ਕਹਿਣ ਲੱਗੇ ਥੋੜਾ ਜਿਹਾ ਹੋਰ ਉੱਚਾ ਹੋਇਆ ਤੇ ਫਿਰ ਇਹਨੇ ਆਪਣਾ ਕੱਦ ਕਾਠ ਉੱਚਾ ਕਰੀ ਗਿਆ, ਮਿੱਠਾ ਭਰਿਆ ਗਿਆ ਤੇ ਆਕਣ ਕੇ ਸਾਰੀ ਫਸਲ ਵਿੱਚੋਂ ਉੱਚਾ ਖਲੋ ਕੇ ਕਹਿੰਦਾ ਮੇਰੇ ਵਰਗਾ ਕੌਣ? ਸਿਰਫ ਉਦਾਹਰਣ ਦਾ ਇੱਕ ਪੱਖ ਲੈਣਾ। ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਦੇਖ ਕਿਨਮੈ ਕੌੜੇ ਹੋਏ ਗਏ। ਸ਼ੁਰੂ ਤੋਂ ਮਿੱਠੇ ਦਾ ਮਾਣ ਕੀਤਾ, ਅੱਜ ਜ਼ਿਮੀਦਾਰ ਆਇਆ ਉਹਨੇ ਆਉਂਦਿਆਂ ਸਾਰ ਪੱਟਿਆ ਨਹੀਂ, ਇਹਦੇ ਪੈਰਾਂ ਤੇ ਟੋਕਾ ਮਾਰ ਕੇ ਇਹਦੇ ਪੈਰ ਕੱਟੇ, ਪੱਟਿਆ ਨਹੀਂ ਵੱਢਿਆ। ਸਾਹਿਬ ਕਹਿਣ ਲੱਗੇ ਵੱਢ ਕੇ ਜਦੋਂ ਜ਼ਮੀਨ ਤੇ ਸੱਟਿਆ ਤੇ ਮਿੱਠੇ ਦਾ ਮਾਣ ਫਿਰ ਵੀ ਨਾ ਗਿਆ। ਸਾਹਿਬ ਕਹਿੰਦੇ ਨੇ ਫਿਰ ਉਹਨੇ ਨੂੰ ਸ਼ਾਂਕੇ ਦੇ ਟੁਕੜੇ ਕੀਤੇ, ਟੁਕੜੇ ਕਰਕੇ ਗੰਢਾਂ ਬਣਾ ਕੇ ਦੀਆਂ ਪੰਡਾਂ ਬੰਨ ਕੇ ਕੋਹਲੂ ਵਿੱਚ ਪੀੜਿਆ, ਤੇ ਕੋਹਲੂ ਵਿੱਚ ਪੀੜ ਕੇ ਜਿਹੜਾ ਛਿਲਕਾ ਸੀ ਉਹਦੀ ਬਾਲੀ ਅੱਗ। ਕਹਿਣ ਲੱਗੇ ਤੇਰਾ ਮਿੱਠੇ ਤੇਰੇ ਲਈ ਮੌਤ ਬਣ ਗਿਆ, ਜਿਸ ਦਾ ਤੂੰ ਮਾਣ ਕਰਦਾ ਅੱਖਾਂ ਕੱਢ ਕੇ ਉਹ ਅੱਗ ਬਣ ਕੇ ਤੈਨੂੰ ਫੂਕਣ ਲੱਗਾ ਈ, ਤੇ ਕੜਾਹੇ ਵਿੱਚ ਪਾਇਆ ਜਦੋਂ ਉਹ ਪਰਤ ਕੇ ਰਸ, ਤੇ ਜਦੋਂ ਆਪਾਂ ਗੁੜ ਬਣਦਾ ਦੇਖਦੇ ਹਾਂ ਪੇਂਡੂ ਜੀ ਉਦਾਹਰਣ ਹੈ, ਕਦੇ ਦੇਖੋ ਛੋਟੇ ਛੋਟੇ ਬੁਲਬਲੇ ਨਿਕਲਦੇ ਨੇ। ਬਾਬਾ ਜੀ ਕਹਿੰਦੇ ਨੇ ਉਹਨਾਂ ਵਿੱਚੋਂ ਆਵਾਜ਼ ਨਿਕਲੀ ਤੇ ਗੁੜ ਦੇ ਕੜਾਹੇ ਕੋਲ ਖਲੋ ਗਿਆ, ਤੇ ਉਹ ਜਿਹੜੀਆਂ ਅੱਖਾਂ ਪਹਿਲਾਂ ਦਿਖਾਉਂਦਾ ਸੀ ਹੁਣ ਲੱਗਾ ਜਿਵੇਂ ਗੁੜ ਵਿੱਚੋਂ ਅੱਖਾਂ ਰੋ ਕੇ ਦੁੱਖ ਪਈਆਂ ਦੱਸਦੀਆਂ, ਉਹ ਬੁਲਬਲਾ ਅੱਖ ਦੀ ਤਰ੍ਹਾਂ ਲੱਗਦਾ ਹੈ ਨਾ। ਕਹਿਣ ਲੱਗੇ ਕੋਲ ਖਲੋ ਗਏ, ਆਵਾਜ਼ ਆਈ, ਕਹਿੰਦਾ ਉਹ ਦੀਨ ਦੁਨੀ ਦੇ ਮਾਲਕਾ। ਸਾਹਿਬ ਕਹਿਣ ਲੱਗੇ ਬੜਾ ਖੁਸ਼ ਹੈ ਮਿੱਠੇ ਦਾ ਮਾਲਕ, ਕਹਿੰਦਾ ਬਸ ਮੇਰੀ ਇੱਕ ਗੱਲ ਲੋਕਾਂ ਤੱਕ ਪਹੁੰਚਾ ਦੀ, ਦੁਨੀਆਂ ਦੇ ਲੋਕੋ ਮੈਂ ਜੰਮਦੇ ਨੇ ਮਿੱਠੇ ਦਾ ਮਾਣ ਕੀਤਾ ਤੇ ਇੰਨਾ ਦੁੱਖ ਪਾਇਆ, ਕਦੀ ਦੇਖਿਓ ਤੁਸੀਂ ਮਿੱਠੇ ਭੋਗ ਭੋਗ ਕੇ ਕਿਤੇ ਅੰਤਲੇ ਸਮੇਂ ਤੁਹਾਡੇ ਵੱਲ ਨਾਲ ਵੀ ਨਾ ਇਹ ਕੁਝ ਵਾਪਰ ਜਾਏ। ਸਾਹਿਬ ਨੇ ਉੱਥੇ ਬਚਨ ਕਿਹਾ, ਕਹਿਣ ਲੱਗੇ ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੁੱਧ ਬੱਧਾ ਪਾਏ, ਵੇਖ ਜੇ ਮਿੱਠਾ ਕੱਟਿਆ ਕੱਟ ਕੁੱਟ ਬੱਧਾ ਪਾਏ, ਖੁੰਡਾ ਅੰਦਰ ਰੱਖ ਕੇ ਦੇਰ ਸੋ ਮਾਲ ਸਜਾਏ, ਰੱਖ ਕੱਟਰ ਪਾਈਆ ਤੱਪੈ ਤੈਵਿਲ ਲਾਏ, पीसो थोक संभालिया दिचै अग जलाए। साहब कह लगे नानक मिठा पत्री है वेखो लोका आए। किनमै कौड़े खोए गए जितड़े माया भोग। हुण जदो फिर तरले लैंदा कोई मेरा है तो कोई मेरा भला करे। जदो शरीर दे अंग जवाब दे जन हुण कुछ खादा पिता तरले लैंदा कोई मेरा है। साहब कह लगे नहीं विच ना कोई कर सके किस्त है रोवे रोज। हुण जिन्ना मर्जी रोज रोई जा कलपी जान कोई विचोला बन के तेनू नहीं उछड़ा सकता। जेड़ा तू सुख भोगया कर्म कीते ने कर्म भोगदा रहे हुण फल उहदा तेरे लई तैयार है। विच ना कोई कर सके किस्त है रोवे रोज। साहब कहन लगे कीता किछू ना होवई जो लिखिया कीता किछू ना होवई लिखिया तुर संजोग जो तुर दरगाह लिखिया गया। हुण की कर सकदे लिखे नूं किवें मिटेगा। पर प्यारे एक रस्ता दस दिता जे हुण कदी तके होके कहिंदे बच सकदा है बड़ भागी मेरा प्रभ मिले जिदे तो विछड़िया किते गुरु कृपा करे गुरु मिल जाए ते वड्डियां भागां नाल फिर मिल जाए रब ता उतरे सब वियोग। जेड़े विछोड़े दे वियोग दा अर्थ भी आपां इत्थे विछोड़ा करांगे जेड़े विछोड़े दा दुख है प्यारिया ये तू बख्शिया जा सकता है जे साईं दे चरणां भी जुड़ जाए उतरा सब वियोग। साहब कहिंदे ने फिर जदों गुरु मिल जाए ना फिर उहदे चरण पकड़ के कही नानक को प्रभ राख ले मेरे साहिब। बंदी मोच दा अर्थ है बंधना तो खलासी दवाण वालिया। हे मेरे वाहिगुरु कृपा कर कर्म मेरे चंगे नहीं कर्म करके भी कदी ना कहे मैं कर्म चंगे कीते। साहब गुरु ग्रंथ साहब कहिंदे ने केवल माड़े कर्म नहीं कि चंगे करके वज जांदे ने कर्म करत बंदे अहमेव। साहब कहिंदे ने कर्म ता चंगा कीता दान करना कोई माड़ा कर्म थोड़ा। पर साहब कहन लगे तीर्थ बरत अर दान कर मन में धरै गुमान कर्म चंगा सी पर हंकार आ गया नानक नेफल जात ते ज्यों पुंचर इशनान तू कर्म की करना। साहब कहन लगे बड़े कर्म कीते ने पाठ पढ़े और वेद विचारे निवल को अंगम साधे पंच जना सो संग न छुटक्यो अधक अंग बुद्ध बांधे प्यारे इन बिद मिल न जाई मैं किए कर्म अनेकां। हुण एक काम होर कर लै इन्हां नाल छुटकारा नहीं हार परो स्वामी कै द्वारा दीजै बुद्ध विवेका। इत्थे ध्यान दे आज फिर दाता केड़ा कर्म करिए। साहब धन गुरु अर्जन साहब कहन लगे सारिया कमां तो श्रेष्ठ है हर कीर्त साध संगत है सिर कर्मण कै कर्मा कहो नानक तिस भयो प्राप्त जिस पुरब लिखे का लैण। सब तो श्रेष्ठ कर्म यही कि साईं दे चरणा विच चंगे कर्म करके भी कह मेरा कोई कम चंगा नहीं। आ भाई गुरदास दे बचन पढ़दे आ ना एक कवित विच उन्हें क्या कहन लगे जदों मैं अपने कमां वल झाती मारा मेरे दाता लोग कहिंदे ने माड़े कर्म करन वाले नूं नरक विच ढोई नहीं। जदों मैं कर्म विच झाती मारना ते मैं समझना वा पापियां नूं ते नरक मिल जाएगा पर गुरदास तेरे लिए तां नरकां विच भी थां नहीं। अपनी करनी कर नरक हूं ना पाणू ठौर अपने कमां करके नरक वे थां नहीं तुमरो बिरद कर आसरो समार हूं। साहब सच्चे पातशाह कहन लगे कि बड़भागी मेरा प्रभ मिले ता उतरे सब वियोग नानक को प्रभ राख ले मेरे वाहिगुरु मेनू रख लै ज्यों जानो त्यों राख हर तब तेरिया केते गणो असंख अवगुण मेरिया जिमें पौंदे तू कृपा करके रख लै। साहब कहन लगे फिर एक काम कर लै रखिया जा सकना कतक होवै साध संग बिन सह सब है सोच जेड़ी चिंता तोखला तेनू लगे कत्ते दे महीने विच साध संगत करिया कर जुड़िया दे चरणा भी जुड़ फिर देख तेरी सोच तेरी चिंता सारी मिट जाएगी। जुड़े हुए कोल इन्नी कु ताकत है प्यारियो गुरु घर विच बड़ी रहमत जे एक कर्म भोगदा भी है ते नहीं भी भोगदा। वह आपां सुकेत मंडी वाले राजे दी साखी सारे पढ़ने एक सुपने विच जन्म कर दिता मेरे सच्चे पातशाह ने करना कतल सी किसे बंदे ने गुरु नानक साहिब दे वेले होनी उन्हूं सूली सी पर संगत कर लग पिया मेरे साईं ने सूली नूं सूल भी तब्दील कर दिता। जदों गुरु के चरणा भी जुड़ेगा ना फिर रहमत करेगा तेरे ते पर गुरु बख्शिंद है। वह तां ही उर्दू का विद्वान कहिंदा हुण जे माड़े कर्म कीते ते भज ना जाई बड़ा बख्शिंदी तू जुड़ता सही। उन्हें गल के कह लगा क्यामत के रोज खुदा पूछेगा इन पाक बीनों से सिर्फ समझाण ले कहिंदा क्यामत के रोज खुदा पूछेगा इन पाक बीनों से तुमने गुनाह क्यों ना किए मैं बख्शिंद ना था। ਕਹਿਣ ਲੱਗੇ ਕਿ ਮੈਂ ਬਖਸ਼ਣ ਵਾਲਾ ਨਹੀਂ, ਇਹਨਾਂ ਰਹਿਮਤਾਂ ਦਾ ਸਾਈਂ। ਤਾਂ ਹੀ ਸਾਹਿਬ ਕਹਿਣ ਲੱਗੇ, ਜੋ ਪੈ ਹਮਨਾ ਪਾਪ ਕਰੰਤਾ ਅਹੇ ਅਨੰਤਾ ਪਤਤ ਪਾਵਨ ਨਾਮ ਕੈਸੇ ਕੁੰਤਾ। ਸਤਿਗੁਰੂ ਕਿਰਪਾ ਕਰੇ ਅੰਦਰੋਂ ਸ਼ਬਦ ਨਾਲ ਜੁੜ ਜਾਈਏ। ਇਹ ਬੜਾ ਬਖਸ਼ਿੰਦ ਦਾਤਾ ਜੀ, ਅਜੇ ਜੇ ਨਹੀਂ ਜੁੜੇ ਕਰੋ ਕਿਰਪਾ ਜੁੜ ਜਾਈਏ। ਇੱਕ ਦਿਨ ਤਨ ਬਿਲਸਨ ਹੈ, ਦਿਲ ਤਾਂ ਕੀ ਪਤਾ ਹੀ ਕੋਈ ਨਹੀਂ ਸਵਾਸ ਦਾ, ਪਰ ਜੇ ਜੁੜਾਂਗੇ ਸਤਿਗੁਰੂ ਮਿਹਰ ਕਰੇਗਾ। ਕੱਲ ਨੂੰ ਦਾਤੇ ਨੇ ਬਖਸ਼ਿਸ਼ ਕਰਨੀ ਹੈ ਜੁੜਿਆ ਹੋਇਆਂ ਦੀ। ਮੰਗਰ ਮਾਹੇ ਸੁਹੰਦੀਆਂ ਹਰਪੀਰ ਸਿੰਘ ਬੈਠੜੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।